ਸਤਨਾਮ ਧੰਨ ਵਾਖੇ ਗੁਰੂ ਧੰਨ करते हम निर्गुण तुम दाता हम मूर्ख तुम चतुर सयाने तू सर्व कला का ज्ञाता माधो हम ऐसे तू ऐसा माधो हम ऐसे तू ऐसा हम पापी तुम पाप खंडन नीको ठाकुर देशा हम पापी तुम पाप खंडन नीको ठाकुर देशा सुकहो टल गुर सेविया अहनिस सहज सुभाए दर्शन परसे गुरु कै जन्म मरण दुख जाय होवै शिवत खसम दी नूर अरसों कुरसों छटिया तुद डिठे सचे पातशाह मल जन्म जन्म दी कटिया सतनाम धन वाखे गुरु साहिब जियो श्री राग महला पंजवा पूरा सतगुर जे मिले पाइए शब्द निदान कर कृपा प्रभ आपनी जपिए अमृत नाम जन्म मरण दुख काटिए लागे सहज त्यान मेरे मन प्रभ शरणाई पाए हर बिन दूजा को नहीं एको नाम ते आए रहा कीमत कहण ना जाइया सागर गुणी अथाह वड भागी मिल संगति सच्चा शब्द वेशा कर सेवा सुख सागर सिर शाह पातशाह चरण कमल का आसरा दूजा नाहीं ठाओ मैं धर तेरी पार ब्रह्म तेरे तान रहा नी मानिया प्रभ मान तू तेरे संग समाओ हर जपिए आराधिए आठ पहर गोविंद जी प्राण तन धन रखे कर कृपा राखी जिंद नानक सगले दुख उतारेन प्रभ पार ब्रह्म बख्शिंद हर जपिए आराधिए आठ पहर गोविंद जी प्राण तन धन रखे कर कृपा राखी जिंद नानक सगले दोख उतारियन प्रभ पार ब्रह्म बख्शिंद वाहिगुरु जी का खालसा वाहिगुरु जी की फतह। साहिब सतगुरु गुरु ग्रंथ साहिब कृपालू जी दी पावन पवित्र चरण शरण विच सोभाए मान गुरु प्यारे सत संगी जनो आप जी ने अमृत बचन कीर्तन श्रवण कीता है। धन गुरु अर्जुन देव सच्चे पातशाह जी दे पवित्र मुखार बिंद तो उचारण कीता होया शब्द गुरु ग्रंथ साहिब जी दा श्री राग और धन गुरु अर्जुन देव सच्चे पातशाह जी दे इस अमृत बचन विच जो रहाओ दी तुक है जिस दे दुआले जिस नूं तुरा बना के आपां विचार करनी है इस शब्द दी उस तुक दा भाव है हे मेरे मन सदीव काल लई परिपूर्ण परमात्मा दी शरण विच पै जा। एक गल याद रख के उस परिपूर्ण परमात्मा तो बिना होर दूजा कोई नहीं के जेड़ा तेरी बहुड़ी कर सके जो तेनू बचा सके केवल एक परमात्मा दे नाम नू त्या उस प्रभु दे नाम नू त्याउना ही ਉਸ ਪਰਮਾਤਮਾ ਦੀ ਚਰਨ ਸ਼ਰਨ ਵਿੱਚ ਪ੍ਰਵੇਸ਼ ਕਰਨਾ ਹੈ। ਆਓ ਇਸ ਅੰਮ੍ਰਿਤ ਬਚਨ ਨੂੰ ਗੁਰੂ ਕਿਰਪਾ ਨਾਲ ਆਪਾਂ ਵਿਚਾਰ ਸਕੀਏ। ਆਪ ਜੀ ਬਖਸ਼ੋ ਆਸੀਸ, ਧੰਨ ਗੁਰੂ ਅਰਜੁਨ ਦੇਵ ਆਪ ਵਿੱਚ ਵਰਤਨ ਔਰ ਪਵਿੱਤਰ ਬਚਨ ਦੀ ਵਿਚਾਰ ਕਰਾ ਲੈਣ। ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਮਨੁੱਖ ਇਸ ਸੰਸਾਰ ਵਿੱਚ ਵਿਚਰਦਿਆਂ ਹੋਇਆਂ ਆਪਣੇ ਜਨਮ ਤੋਂ ਲੈ ਕੇ ਮਰਨ ਤੱਕ ਕੋਈ ਨਾ ਕੋਈ ਸਹਾਰਾ ਲੱਭਦਾ ਹੈ। ਜੇ ਸੰਸਾਰ ਦੀ ਇਸ ਲੀਲਾ ਨੂੰ ਤੱਕੀਏ ਜੋ ਪ੍ਰਭੂ ਨੇ ਰਚੀ ਹੈ, ਮਨੁੱਖ ਆਪਣੇ ਜਨਮ ਤੋਂ ਹੀ ਬੇਆਸਰਾ ਹੈ। ਸ਼ਾਇਦ ਇਤਨੇ ਸਹਾਰੇ ਦੀ ਲੋੜ ਇੱਕ ਪਸ਼ੂ ਦੇ ਬੱਚੇ ਨੂੰ ਨਾ ਹੋਵੇ, ਇੱਕ ਪੰਛੀ ਦੇ ਬੱਚੇ ਨੂੰ ਨਾ ਹੋਵੇ, ਇਤਨੇ ਸਹਾਰੇ ਦੀ ਲੋੜ ਜ਼ਮੀਨ ਦੇ ਉੱਤੇ ਰੇਗ ਕੇ ਚੱਲਣ ਵਾਲੇ ਟੇਢੀਆਂ ਮੇਢੀਆਂ ਜੂਨਾਂ ਵਾਲੇ ਕੀੜਿਆਂ ਨੂੰ ਨਾ ਹੋਵੇ, ਪਾਣੀ ਵਿੱਚ ਰਹਿਣ ਵਾਲੇ ਜੀਵਾਂ ਨੂੰ ਨਾ ਹੋਵੇ। ਜਿਤਨੀ ਜਨਮ ਵੇਲੇ ਇੱਕ ਇਨਸਾਨ ਦੇ ਬੱਚੇ ਨੂੰ ਸਹਾਰੇ ਦੀ ਲੋੜ ਹੈ। ਅਸੀਂ ਦੇਖਦੇ ਹਾਂ ਕਿ ਇੱਕ ਪਸ਼ੂ ਜਦੋਂ ਆਪਣੇ ਬੱਚੇ ਨੂੰ ਜਨਮ ਦਿੰਦਾ ਹੈ, ਭਾਵੇਂ ਉਹ ਗਾਂ ਹੀ ਹੈ, ਮੱਝ ਹੈ, ਕੋਈ ਵੀ ਚਾਰ ਪਾਇਆ ਪਸ਼ੂ ਹੈ, ਉਹ ਪਸ਼ੂ ਆਪਣੇ ਬੱਚੇ ਨੂੰ ਜਨਮ ਦਿੰਦਾ ਹੈ ਤੇ ਜਨਮ ਤੋਂ ਕੁਝ ਘੰਟੇ ਬਾਅਦ ਹੀ ਉਸ ਪਸ਼ੂ ਦਾ ਬੱਚਾ ਆਪਣੇ ਪੈਰਾਂ ਦੇ ਉੱਤੇ ਖੜਾ ਹੋ ਜਾਂਦਾ ਹੈ। ਆਪ ਇਹ ਰੋਜ਼ਮਰ੍ਹਾ ਜੀਵਨ ਵਿੱਚ ਤੱਕਦੇ ਹੋ। ਸਿਰਫ ਬੇਨਤੀ ਹੈ ਕਿ ਮਨਾ, ਜੇ ਸਹਾਰਾ ਤੈਨੂੰ ਚਾਹੀਦਾ, ਸਭ ਤੋਂ ਵੱਡੀ ਲੋੜ ਵੀ ਸਹਾਰੇ ਦੀ ਬੰਦੇ ਨੂੰ ਹੈ, ਤੇ ਸਹਾਰਾ ਤੂੰ ਪਰਮਾਤਮਾ ਦਾ ਲੈ। ਅਰਜ਼ ਆਰੰਭ ਕੀਤੀ, ਮਨੁੱਖ ਦਾ ਬੱਚਾ ਮਨੁੱਖ ਜਨਮ ਤੋਂ ਬੜੇ ਵੱਡੇ ਸਹਾਰੇ ਦੀ ਲੋਚਾ ਰੱਖਦਾ ਹੈ। ਕੁਦਰਤ ਨੇ ਕੈਸੀ ਖੇਡ ਰਚੀ, ਪਸ਼ੂ ਦੇ ਬੱਚੇ ਦਾ ਜਨਮ ਹੁੰਦਾ ਹੈ ਤੇ ਇੱਕ ਘੰਟੇ ਦੇ ਅੰਦਰ ਅੰਦਰ ਹੀ ਉਸ ਦਾ ਬੱਚਾ ਆਪਣੀਆਂ ਚਾਰਾਂ ਲੱਤਾਂ ਤੇ ਖੜਾ ਹੋ ਜਾਂਦਾ ਤੇ ਸੱਚ ਜਾਣੋ ਕੇਵਲ ਖੜਾ ਹੀ ਨਹੀਂ ਹੁੰਦਾ, ਯਕ ਲਖਤ ਆਪਣੀ ਮਾਂ ਦੇ ਨੇੜੇ ਜਾ ਕੇ ਪਸ਼ੂ ਦਾ ਬੱਚਾ ਬਿਨਾਂ ਕਿਸੇ ਬੰਦੇ ਦੇ ਸਹਾਰੇ ਤੋਂ ਆਪਣੀ ਮਾਂ ਦਾ ਸ਼ੀਰ, ਉਹਦਾ ਦੁੱਧ ਚੁੰਘਣਾ ਸ਼ੁਰੂ ਕਰ ਦਿੰਦਾ ਹੈ। ਕੁਝ ਘੰਟੇ ਵਿੱਚ ਉਹਦੀ ਇਹ ਪ੍ਰਕਿਰਿਆ ਮੁਕੰਮਲ ਹੋ ਜਾਂਦੀ ਏ ਤੇ ਕੁਝ ਦਿਨਾਂ ਤੋਂ ਬਾਅਦ ਇੰਨੀ ਕੁ ਸਮਝ ਪੈ ਜਾਂਦੀ ਏ ਕਿ ਮਾਂ ਨੂੰ ਦੇਖ ਕੇ ਉਹ ਆਪਣੇ ਆਪ ਹੀ ਦੌੜ ਕੇ ਰੱਸਾ ਤੁੜਾ ਮਾਂ ਦਾ ਦੁੱਧ ਚੁੰਘਣ ਲੱਗ ਪਏਗਾ। ਦੂਸਰੀ ਬੇਨਤੀ, ਇੱਕ ਅੰਡੇ ਤੋਂ ਪੈਦਾ ਹੋਣ ਵਾਲਾ ਜੀਵ, ਪੰਛੀ ਦਾ ਬੱਚਾ ਆਂਡੇ ਵਿੱਚੋਂ ਨਿਕਲਦਾ, ਕੁਝ ਘੰਟੇ ਲੱਗਦੇ ਨੇ, ਕੁਝ ਦਿਨ ਕਹਿ ਲਈਏ ਕਿ ਉਸ ਦੇ ਖੰਭ ਜਦੋਂ ਨਿਕਲੇ ਤੇ ਇੱਕੋ ਦਮ ਕੁਝ ਦਿਨਾਂ ਤੋਂ ਬਾਅਦ ਉਹ ਆਪ ਉਡਾਰੀ ਮਾਰਨ ਲੱਗ ਪਿਆ ਤੇ ਉਡਾਰੀ ਦੇ ਨਾਲ ਨਾਲ ਉਸ ਪਰਿੰਦੇ ਦਾ, ਪੰਛੀ ਦਾ ਬੱਚਾ ਆਪਣੀ ਖੁਰਾਕ ਆਪ ਹੀ ਖਾਣ ਵਾਸਤੇ ਆਤਮ ਨਿਰਭਰ, ਆਪਣੇ ਆਪ ਤੇ ਉਹ ਨਿਰਭਰ ਹੋ ਗਿਆ। ਉਹਨੂੰ ਜ਼ਿਆਦਾ ਸਾਲ, ਜ਼ਿਆਦਾ ਮਹੀਨੇ ਆਪਣੇ ਮਾਂ ਦੇ ਚੋਗੇ ਲਿਆਂਦੇ ਹੋਏ ਦੀ, ਚੋਗੇ ਦੀ ਦਾਣੇ ਦੀ ਲੋੜ ਨਹੀਂ। ਕੁਝ ਮਹੀਨਿਆਂ ਵਿੱਚ ਉਹ ਆਪਣੀ ਉਡਾਰੀ ਆਪ ਮਾਰਨ ਜੋਗਾ ਹੋ ਜਾਂਦਾ। ਤੀਸਰੀ ਬੇਨਤੀ ਕਿ ਦੇਖੋ, ਜ਼ਮੀਨ ਤੇ ਰਿੰਗਣ ਵਾਲੇ ਕੀੜੇ, ਕਈ ਕੀੜੇ ਐਸੇ ਨੇ ਕਿ ਜਿਹੜੇ ਜਨਮ ਹੁੰਦਿਆਂ ਸਾਰ ਹੀ ਆਪਣਾ ਆਪਣਾ ਰਾਹ ਵੱਖਰਾ ਮਿਥ ਕੇ ਚੱਲ ਪੈਂਦੇ ਨੇ। ਅਸੀਂ ਸੱਪ ਦੇ ਬੱਚੇ ਵੱਲ ਝਾਤੀ ਮਾਰਨੇ ਆ, ਸਪਨੀ ਦੇ ਆਂਡਿਆਂ ਵਿੱਚੋਂ ਬੱਚਾ ਨਿਕਲਦਾ ਹੈ ਤੇ ਕੀ ਸਪਨੀ ਉਹਨਾਂ ਬੱਚਿਆਂ ਨੂੰ ਰੋਜ਼ ਪਾਲਦੀ ਹੈ? ਪਾਲਣ ਦੀ ਗੱਲ ਤਾਂ ਬਹੁਤ ਦੂਰ ਦੀ ਕਿ ਸਪਨੀ ਤਾਂ ਆਪਣੇ ਆਂਡੇ ਵਿੱਚੋਂ ਪੈਦਾ ਹੋਏ ਬੱਚਿਆਂ ਨੂੰ ਆਪ ਹੀ ਖਾਣਾ ਸ਼ੁਰੂ ਕਰ ਦਿੰਦੀ ਏ ਤੇ ਉਹਨੇ ਆਪਣੇ ਬੱਚਿਆਂ ਦੀ ਖੁਰਾਕ ਦਾ ਪ੍ਰਬੰਧ ਕੀ ਕਰਨਾ ਹੈ? ਕਿਉਂਕਿ ਬਾਣੀ ਵਿੱਚ ਵੀ ਅਸੀਂ ਬਚਨ ਪੜ੍ਹਦੇ ਹਾਂ ਕਿ ਸਰਪਨ ਹੋਏ ਕਾ ਔਤਰੈ ਜਾਏ ਆਪਣੀ ਖਾਏ। ਸਿਰਫ ਇਹਨੂੰ ਇੱਕ ਉਦਾਹਰਣ ਵਜੋਂ ਲੈਣਾ ਕਿ ਸਪਨੀ ਆਪਣੇ ਬੱਚਿਆਂ ਦੇ ਜਨਮ ਹੁੰਦਿਆਂ ਸਾਰ ਆਪਣੇ ਬੱਚਿਆਂ ਨੂੰ ਖੁਦ ਖਾਣ ਲੱਗ ਪੈਂਦੀ ਏ ਤੇ ਜਿਹੜੀ ਮਾਂ ਆਪਣੇ ਜੰਮੇ ਹੋਏ ਬੱਚੇ ਹੀ ਖਾਣ ਲੱਗ ਪਈ, ਕੀ ਆਸ ਕਰਨੇ ਆ ਕਿ ਉਹ ਸਪਨੀ ਆਪਣੇ ਬੱਚਿਆਂ ਦੀ ਹੋਰਨਾਂ ਦੀ ਸੰਭਾਲ ਕਰਦੀ ਹੋਵੇਗੀ? ਕਦਾਚਿਤ ਨਹੀਂ। ਆਂਡੇ ਵਿੱਚੋਂ ਬੱਚਾ ਨਿਕਲਿਆ ਤੇ ਬੱਚੇ ਨੇ ਆਪਣੀ ਰਾਹ ਵੇਖੀ ਤੇ ਜ਼ਮੀਨ ਤੇ ਰੇਗ ਕੇ ਸਪਨੀ ਦਾ ਬੱਚਾ ਆਪਣੀ ਖੁਰਾਕ, ਆਪਣਾ ਟਿਕਾਣਾ, ਆਪਣੀ ਥਾਂ ਆਪਣ ਭਾਣ ਲੱਗ ਪੈਂਦਾ ਹੈ। ਸਿਰਫ ਕੁਝ ਮਿੰਟ ਲੱਗਦੇ ਨੇ ਆਂਡੇ ਵਿੱਚੋਂ ਨਿਕਲਦਿਆਂ ਸਾ। ਮਿੰਟਾਂ ਵਿੱਚ ਨਿਕਲਿਆ, ਕਈ ਦਿਨਾਂ ਦਾ ਆਂਡਾ ਪਿਆ, ਪਰ ਟੁੱਟਿਆ ਜਦੋਂ ਖੋਲ ਤੇ ਬੱਚਾ ਨਿੱਕਾ ਜਿਹਾ ਸਪੋਲੀਆ ਨਿਕਲ ਕੇ ਆਪਣਾ ਰਾਹ, ਆਪਣੀ ਰੋਟੀ, ਆਪਣਾ ਟਿਕਾਣਾ ਆਪ ਲੱਭਣ ਲੱਗ ਪਿਆ। ਸਿਰਫ ਮੈਂ ਤਿੰਨ ਕੁ ਉਦਾਹਰਣਾਂ ਦਿੱਤੀਆਂ ਨੇ। ਆਪ ਦੇਖਦੇ ਹੋ ਕਿ ਪਸ਼ੂਆਂ ਦੇ ਬੱਚੇ ਕੁਝ ਘੰਟੇ ਵਿੱਚ ਪਸ਼ੂ ਦਾ ਬੱਚਾ ਖੜਾ ਹੋ ਕੇ ਆਪਣੀ ਮਾਂ ਨੂੰ ਪਹਿਚਾਣ ਕੇ ਆਪ ਦੁੱਧ ਪੀਣ ਲੱਗ ਪਏਗਾ। ਕੁਝ ਮਹੀਨੇ ਦਾ ਹੁੰਦਾ ਤੇ ਜ਼ਮੀਨ ਤੇ ਖਰੇ ਘਾਹ ਨੂੰ ਚਰਨ ਲੱਗ ਪਏਗਾ। ਅਸੀਂ ਦੇਖਦੇ ਹਾਂ ਕਿ ਇੱਕ ਆਕਾਸ਼ ਵਿੱਚ ਉੱਡਣ ਵਾਲਾ ਪੰਛੀ, ਉਹਦਾ ਬੱਚਾ ਕੁਝ ਦਿਨਾਂ ਵਿੱਚ ਖੰਭ ਨਿਕਲਦੇ ਨੇ, ਆਪ ਉਡਾਰੀ ਮਾਰ ਕੇ ਆਪਣੀ ਰੋਜ਼ੀ ਦਾ ਪ੍ਰਬੰਧ ਕਰਨ ਲੱਗ ਪੈਂਦਾ ਹੈ। ਜ਼ਮੀਨ ਤੇ ਰੇਂਗਣ ਵਾਲੀ ਸਪਨੀ, ਉਹਦੇ ਬੱਚੇ ਨਿਕਲਦਿਆਂ ਸਾਰ ਹੀ ਆਪਣਾ ਰਾਹ ਆ ਮਿਧਦੇ ਨੇ। ਉਨ੍ਹਾਂ ਨੂੰ ਮਾਂ ਦੇ ਸਹਾਰੇ ਦੀ ਲੋੜ ਨਹੀਂ। ਕੇਵਲ ਇੱਕ ਮਨੁੱਖ ਦਾ ਬੱਚਾ, ਇਨਸਾਨ ਆਦਮ ਐਸਾ ਹੈ ਕਿ ਜਿਹਨੂੰ ਜਨਮ ਤੋਂ ਲੈ ਕੇ ਕਈ ਸਾਲ ਤੱਕ ਕਿਸੇ ਦੂਸਰੇ ਆਦਮ ਜਾਤ ਦੇ ਸਰੀਰ ਦੇ ਸਹਾਰੇ ਦੀ ਲੋੜ ਹੈ, ਕਿਉਂਕਿ ਇਹਦਾ ਸਹਾਰੇ ਤੋਂ ਬਿਨਾਂ ਸਰਦਾ ਨਹੀਂ। ਜਨਮ ਹੋਇਆ ਹੈ ਤੇ ਮਾਂ ਦੀ ਗੋਦ ਸਹਾਰਾ ਬਣ ਗਈ, ਇਹਨੂੰ ਸਮਝ ਕੋਈ ਨਹੀਂ। ਮਾਂ ਦੇ ਸ਼ੀਰ ਨਾਲ ਮਾਂ ਨੇ ਕਈ ਮਹੀਨੇ ਇਸ ਨੂੰ ਸਹਾਰਾ ਦੇ ਕੇ ਇਹਨੂੰ ਸੰਭਾਲਿਆ, ਇਹਨੂੰ ਪਾਲਿਆ, ਇਹਦੇ ਸਰੀਰ ਨੂੰ ਬਸਤਰ ਪਹਿਨਾਏ। ਇਹ ਕਈ ਸਾਲ ਤੱਕ ਮਾਂ ਦੇ ਸਹਾਰੇ ਤੇ ਚੱਲਦਾ। ਪਤਾ ਨਹੀਂ ਕਿਹੋ ਜੀ ਇਹਦੇ ਵਿੱਚ ਦੂਸਰੇ ਦੇ ਸਹਾਰਾ ਤੱਕਣ ਦੀ ਬਿਰਤੀ ਪੈਦਾ ਹੋ ਗਈ। ਕਦੀ ਤੁਸੀਂ ਦੇਖੋ, ਇੱਕ ਪਸ਼ੂ ਦੀ ਮੌਤ ਹੁੰਦੀ ਏ ਤੇ ਦੂਜੇ ਪਸ਼ੂ ਉਹਨੂੰ ਸਹਾਰਾ ਨਹੀਂ ਦਿੰਦੇ। ਇੱਕ ਪੰਛੀ ਦੀ ਮੌਤ ਹੁੰਦੀ ਏ ਤੇ ਆਕਾਸ਼ ਵਿੱਚ ਉੱਡਣ ਵਾਲੇ ਦੂਸਰੇ ਪੰਛੀ ਉਹਦਾ ਸਹਾਰਾ ਨਹੀਂ ਬਣਦੇ। ਇੱਕ ਸੱਪ ਦੀ ਮੌਤ ਹੁੰਦੀ ਏ, ਕੀੜੇ ਦੀ ਮੌਤ ਹੁੰਦੀ ਏ ਤੇ ਦੂਜੇ ਕੀੜੇ ਉਹਦਾ ਸਹਾਰਾ ਨਹੀਂ ਬਣਦੇ। ਕੇਵਲ ਇੱਕ ਇਨਸਾਨ ਐਸਾ ਹੈ ਜਿਸ ਦਾ ਜਨਮ ਹੋਇਆ ਤੇ ਪਹਿਲਾਂ ਜਨਮ ਵੇਲੇ ਪੰਘੂੜਾ, ਪੀੜੀ ਜਾਂ ਮੰਜੀ ਇਹਦਾ ਸਹਾਰਾ ਬਣੀ ਤੇ ਮਾਂ ਦੇ ਦੋ ਹੱਥ ਇਹਨੂੰ ਚੁੱਕ ਕੇ ਸਹਾਰਾ ਦਿੰਦੇ ਸਨ। ਜਿਸ ਦਿਨ ਮੌਤ ਹੋਈ ਉਦਨ ਮੰਜੀ ਦੀ ਥਾਂ ਤੇ ਇਹਦੇ ਕੋਲ ਫੱਟਾ ਜਾਂ ਤਖਤਾ ਆ ਗਿਆ ਤੇ ਪਿਆਰਿਓ ਉਸ ਦਿਨ ਹੱਥਾਂ ਨੇ ਨਹੀਂ, ਚਾਰ ਮੋਢਿਆਂ ਨੇ ਇਹਨੂੰ ਸਹਾਰਾ ਦੇ ਕੇ ਘਰੋਂ ਬਾਹਰ ਲੈ ਗਏ। ਮੈਂ ਸਿਰਫ ਇੰਨੀ ਕੁ ਬੇਨਤੀ ਕਰਨੀ ਚਾਹੁੰਦਾ ਕਿ ਫਿਜ਼ੀਕਲ ਤੌਰ ਤੇ ਇਹਨੂੰ ਰੂਹਾਨੀਅਤ ਵੱਲ ਨਾ ਲਿਜਾਣਾ। ਸਰੀਰਕ ਤੌਰ ਤੇ ਮਨੁੱਖ ਦਾ ਬੱਚਾ ਜਨਮ ਵੇਲੇ ਸਹਾਰਾ ਲੈਂਦਾ ਤੇ ਮਰਨ ਤੋਂ ਬਾਅਦ ਵੀ ਬੰਦਾ ਸਹਾਰੇ ਤੇ ਜੀਂਦਾ ਹੈ। ਪਰ ਚੇਤੇ ਰੱਖਿਓ, ਇਸ ਇਨਸਾਨ ਨੂੰ ਇੱਕ ਸਮਝ ਪੈ ਜਾਏ ਕਿ ਇਹ ਤਾਂ ਸਰੀਰਕ ਸਹਾਰੇ ਨੇ ਤੇ ਸਰੀਰ ਤੇ ਰਹਿੰਦਿਆਂ ਬੰਦਾ ਲੱਭਦਾ ਵੀ ਸਰੀਰਕ ਸਹਾਰੇ ਹੈ। ਪਰ ਜੇ ਇਹਨੂੰ ਇੰਨੀ ਸਮਝ ਪੈ ਜਾਏ ਕਿ ਜਦੋਂ ਮੇਰਾ ਜਨਮ ਨਹੀਂ ਹੋਇਆ ਉਦੋਂ ਵੀ ਸਹਾਰਾ ਮੇਰਾ ਸਿਮਰਨ ਸੀ, ਨਾਮ ਸੀ, ਸ਼ਬਦ ਸੀ, ਤੇ ਜਿਸ ਦਿਨ ਮੇਰੀ ਮੌਤ ਹੋ ਜਾਣੀ ਹੈ, ਕਿਉਂ ਬੰਦਿਆਂ ਦਾ ਸਹਾਰਾ ਤੱਕਣਾ? ਮਰਨ ਤੋਂ ਬਾਅਦ ਵੀ ਸਹਾਰਾ ਕੇਵਲ ਮੇਰਾ ਪਰਮਾਤਮਾ ਹੀ ਹੈ। ਗੁਰੂ ਸਾਹਿਬ ਨੇ ਬਾਣੀ ਵਿੱਚ ਇੱਕ ਬਚਨ ਕੀਤਾ, ਅਸੀਂ ਉਹ ਸ਼ਬਦ ਪੜ੍ਹਨੇ ਹਾਂ ਕਿ ਪ੍ਰਭ ਸਿਉ ਲਾਗ ਰਹੋ ਮੇਰਾ ਚੀਤ, ਮੇਰਾ ਚਿੱਤ ਪਿਆਰੇ ਪਰਿਪੂਰਨ ਪਰਮਾਤਮਾ ਵਾਹਿਗੁਰੂ ਨਾਲ ਲੱਗਾ ਹੈ। ਪ੍ਰਭ ਸਿਉ ਲਾਗ ਰਹੋ ਮੇਰਾ ਚੀਤ, ਤੇ ਅਗਲੇ ਬਚਨ ਨੇ ਆਦ ਅੰਤ ਪ੍ਰਭ ਸਦਾ ਸਹਾਈ। ਅੱਜ ਦੇ ਸ਼ਬਦ ਦਾ ਪ੍ਰਕਰਣ ਹੈ ਕਿ ਮੇਰੇ ਮਨ ਇੱਕ ਪਰਮਾਤਮਾ ਦੀ ਸ਼ਰਨ ਲੈ ਕਿਸੇ ਹੋਰ ਦੀ ਸ਼ਰਨ ਨਹੀਂ। ਪ੍ਰਭ ਸਿਉਂ ਲਾਗ ਰਹੋ ਮੇਰਾ ਚੀਤ, ਆਦ ਅੰਤ ਪ੍ਰਭ ਸਦਾ ਸਹਾਈ। ਹੁਣ ਇੱਥੇ ਆਦ ਜੋ ਸ਼ਬਦ ਹੈ ਇਹ ਪਰਮਾਤਮਾ ਲਈ ਨਹੀਂ, ਕਿਉਂਕਿ ਜਿਸ ਦਾ ਆਦ ਹੈ ਉਸ ਦਾ ਅੰਤ ਜ਼ਰੂਰ ਹੋਣਾ ਹੈ। ਪਰਮਾਤਮਾ ਦਾ ਨਾਂ ਆਦ ਹੈ ਤੇ ਨਾ ਉਸ ਦਾ ਅੰਤ ਹੈ। ਇੱਥੇ ਆਦ ਦਾ ਅਰਥ ਹੈ ਕਿ ਜਿਸ ਦਿਨ ਇਹ ਮਨੁੱਖ ਨਿਮਿਆ, ਜਿਸ ਦਿਨ ਸਾਡੇ ਸਰੀਰ ਦਾ ਆਦ ਹੋਇਆ, ਇਉਂ ਕਹਿ ਲਈਏ ਕਿ ਜਿਸ ਦਿਨ ਇਸ ਜੀਵ ਆਤਮਾ ਦਾ ਆਦ, ਇਹਦਾ ਮੁੱਢ ਬੱਜਿਆ ਜਨਮ ਤੇ ਮਰਨ ਦਾ ਚੱਕਰ ਦਾ ਆਦ ਅੰਤ, ਜਿੱਦਣ ਇਸ ਦੇ ਸਰੀਰ ਦਾ ਅੰਤ ਹੋਣਾ ਹੈ। ਪ੍ਰਭ ਸਿਉਂ ਲਾਗ ਰਹੋ ਮੇਰਾ ਚੀਤ, ਆਦ ਅੰਤ ਪ੍ਰਭ ਸਦਾ ਸਹਾਈ, ਧਨ ਖਮਾਰਾ ਮੀਤ। ਮੇਰੇ ਆਦ ਵਿੱਚ ਵੀ ਉਹ ਸਹਾਈ ਹੈ ਤੇ ਜਿਸ ਦਿਨ ਮੇਰੇ ਤਨ ਨੇ ਬਿਖਰਨਾ ਹੈ ਮੇਰੇ ਅੰਤ ਵਿੱਚ ਵੀ ਉਹ ਸਹਾਈ ਹੈ। ਤਨ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਫਿਰ ਉਹਦਾ ਸਹਾਰਾ ਲੱਭ ਜਿਹੜਾ ਆਦ ਤੇ ਅੰਤ ਵਿੱਚ ਹੈ, ਤੇ ਜਿਹੜੇ ਮੱਧ ਵਿੱਚ ਆ ਚਾਰਕ ਸਰੀਰ ਮਿਲੇ ਨੇ ਇਹਨਾਂ ਮੱਧ ਵਾਲਿਆਂ ਦਾ ਸਹਾਰਾ ਨਾ ਲਈ, ਕਿਉਂਕਿ ਜਿਹੜੇ ਮੰਝਧਾਰ ਵਿੱਚ ਮਿਲਦੇ ਨੇ ਉਹ ਆਰ ਤੇ ਪਾਰ ਨਹੀਂ ਲਾਂਦੇ, ਮੱਧ ਵਿੱਚ ਮਿਲੇ ਹੋਏ ਮੱਧ ਵਿੱਚ ਹੀ ਖਤਮ ਹੋ ਜਾਂਦੇ। ਉਹਦਾ ਸਹਾਰਾ ਲੈ ਮੱਧ ਵਿੱਚ ਵੀ, ਜੋੜਾ ਆਦ ਵਿੱਚ ਵੀ ਸੀ ਤੇ ਅੰਤ ਵਿੱਚ ਵੀ ਸੀ। ਦੂਸਰਾ ਪਰਮਾਣ ਸਾਹਿਬ ਗੁਰੂ ਕਲਗੀਧਰ ਜੀ ਦੇ ਬਚਨ ਆਪ ਪੜ੍ਹਦੇ, ਜੇ ਗੁਰੂ ਅਰਜੁਨ ਸਾਹਿਬ ਮੇਰ ਕਰਦੇ ਨੇ ਪ੍ਰਭ ਸਿਉਂ ਲਾਗ ਰਹੋ ਮੇਰਾ ਚੀਤ, ਆਦ ਅੰਤ ਪ੍ਰਭ ਸਦਾ ਸਹਾਈ, ਧਨ ਖਮਾਰਾ ਮੀਤ, ਤੇ ਗੁਰੂ ਕਲਗੀਧਰ ਬਚਨ ਕਰਦੇ ਨੇ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ। ਜਿਹੜਾ ਆਦ ਵਿੱਚ ਤੇ ਅੰਤ ਵਿੱਚ ਮੈਨੂੰ ਬਚਾਉਣ ਵਾਲਾ ਸਹਾਰਾ ਦੇਣ ਵਾਲਾ ਹੈ ਉਹੀ ਪਰਿਪੂਰਨ ਪਰਮਾਤਮਾ ਵਾਹਿਗੁਰੂ ਮੇਰੇ ਅੰਗ ਸੰਗ ਹੈ। ਹੁਣ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਸੀ ਬਚਨ ਪੜ੍ਹਨੇ ਕਿ ਮਨ ਪਰਮਾਤਮਾ ਦੀ ਸ਼ਰਨ ਵਿੱਚ ਰਹਿ, ਪ੍ਰਭੂ ਦੀ ਸ਼ਰਨ ਵਿੱਚ ਰਹਿ। ਤੇ ਦੇਖੋ ਜੇ ਅਸੀਂ ਉਸ ਪਰਿਪੂਰਨ ਪਰਮਾਤਮਾ ਦੀ ਬਖਸ਼ਿਸ਼ ਦੇਖਣੀ ਹੋਵੇ ਉਹਦੀ ਕੋਈ ਮਜਬੂਰੀ ਨਹੀਂ ਸਹਾਰਾ ਦੇਣਾ। ਕਈ ਵਾਰੀ ਅਸੀਂ ਕਹਾਂਗੇ ਵੀ ਚਿੱਤ ਨਹੀਂ ਸੀ ਕਰਦਾ ਇਸ ਬੰਦੇ ਦੀ ਮਦਦ ਕਰਨ ਨੂੰ, ਮਨ ਵਿੱਚ ਮਜਬੂਰੀ ਕਰਕੇ ਮੈਨੂੰ ਇਹਦੇ ਨਾਲ ਖਲੋਣਾ ਪਿਆ। ਗੁਰਮੁਖੋ, ਇਨਸਾਨ ਕਿਸੇ ਦੀ ਮਦਦ ਕਰਦਾ ਤੇ ਕਹਿੰਦਾ ਮੇਰਾ ਚਿੱਤ ਨਹੀਂ ਮੰਨਦਾ, ਮੈਂ ਮਜਬੂਰੀ ਕਰਕੇ ਇਹਦੇ ਨਾਲ ਖਲੋਤਾ, ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੇਰੇ ਪਰਿਪੂਰਨ ਪਰਮਾਤਮਾ ਵੱਲ ਝਾਤੀ ਮਾਰੋ। ਉਹ ਕਦੀ ਵੀ ਮਜਬੂਰੀ ਕਰਕੇ ਨਹੀਂ, ਉਹ ਜਿੱਦਣ ਵੀ ਸ਼ਰਨ ਪਿਆਉਣ ਦੀ ਲਾਜ ਰੱਖਦਾ ਤੇ ਚਾਹ ਤੇ ਉਮਾਹ ਨਾਲ ਰੱਖਦਾ ਹੈ। ਫਿਰ ਬੇਨਤੀ ਮੇਰੀ ਸਮਝੋ ਇਹਨਾਂ ਦੋ ਸ਼ਬਦਾਂ ਨੂੰ। ਪਰਮਾਤਮਾ ਮਜਬੂਰੀ ਨਹੀਂ ਉਹਦੀ ਕਿ ਸ਼ਰਨ ਪਿਆਉਣ ਦੀ ਰੱਖੇ, ਜਦੋਂ ਕੋਈ ਸ਼ਰਨ ਵਿੱਚ ਪੈਂਦਾ ਉਹ ਮਜਬੂਰ ਹੋ ਕੇ ਨਹੀਂ, ਉਹ ਚਾਹ ਤੇ ਉਮਾਹ ਵਿੱਚ ਆ ਕੇ ਆਪਣਿਆਂ ਦੀ ਲਾਜ ਰੱਖਦਾ ਹੈ। ਉਹਦੀ ਸ਼ਰਨ ਕੋਈ ਤੱਕੇ ਸਹੀ। ਹਜ਼ੂਰ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਅਸੀਂ ਪੜ੍ਹਨੇ, ਆਸਾ ਕੀ ਵਾਰ ਦੀ ਪਹਿਲੀ ਹੀ ਪੌੜੀ ਹੈ। ਥੋੜਾ ਜਿਹਾ ਮੈਂ ਇਹਨੂੰ ਬਾਹਰ ਯਤਨ ਕੀਤਾ ਹੋਰ ਇਹਨੂੰ ਘੋਖਿਆ ਜਾਏ ਕਿ ਗੁਰੂ ਨਾਨਕ ਸਾਹਿਬ ਜੀ ਨੇ ਕਿਤਨੀ ਕੁ ਕਿਰਪਾਲਤਾ ਕੀਤੀ। ਉਸ ਵਿੱਚ ਹਜ਼ੂਰ ਨੇ ਤਕਰੀਬਨ 5 ਬਚਨ ਕੀਤੇ ਨੇ। ਮੈਂ ਤਕਰੀਬਨ ਤਾਂ ਸ਼ਬਦ ਵਰਤਿਆ ਕਿਉਂਕਿ ਪੌੜੀ ਆਗਾਧ ਬੋਧ ਹੈ, ਅੰਤ ਨਹੀਂ। ਉਹਦੇ ਵਿੱਚ ਪਹਿਲੀ ਕਿਰਪਾ ਤਾਂ ਉਹਨਾਂ ਇਹ ਕੀਤੀ, ਹਜ਼ੂਰ ਕਹਿੰਦੇ ਨੇ ਉਹਦੀ ਸ਼ਰਨ ਵਿੱਚ ਪੈ, ਪਹਿਲਾਂ ਉਹਦਾ ਭਰੋਸਾ ਕਰੀ। ਉਹ ਰਚਨਾ ਬਾਅਦ ਵਿੱਚ ਕਰਨ ਵਾਲਾ ਹੈ ਤੇ ਰਚਨਾ ਉਹਨੇ ਮਜਬੂਰੀ ਵਿੱਚ ਨਹੀਂ ਕੀਤੀ। ਉਹਨੇ ਸੰਸਾਰ ਜਾਂ ਸ੍ਰਿਸ਼ਟੀ ਕਿਸੇ ਦੇ ਦਬਾਅ ਥੱਲੇ ਆ ਕੇ ਨਹੀਂ ਬਣਾਈ, ਉਹਦੇ ਆਪਣੇ ਮਨ ਦੇ ਵਿੱਚ ਇੱਕ ਚਾਹ ਆਇਆ ਤੇ ਉਹਨੇ ਸ੍ਰਿਸ਼ਟੀ ਬਣਾਉਣ ਦਾ ਫੁਰਨਾ ਬਣਾਇਆ। ਪਰ ਯਾਦ ਰੱਖ ਕੇ ਉਹਨੇ ਬਣਾਉਣ ਦੇ ਫੁਰਨੇ ਤੋਂ ਪਹਿਲਾਂ ਪਾਲਣ ਦੇ ਫੁਰਨੇ ਪੈਦਾ ਕੀਤੇ, ਬਣਾਇਆ ਉਹਨੇ ਬਾਅਦ ਵਿੱਚ। ਕਿਹਦੀ ਸ਼ਰਨ ਵਿੱਚ ਆਪਾਂ ਪਈਏ, ਜਿਹਨੂੰ ਅੱਜ ਧੰਨ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਕਿ ਮੇਰੇ ਮਨ ਖੇ ਮੇਰੇ ਮਨਾ, ਉਸ ਪਰਮਾਤਮਾ ਦੀ ਸ਼ਰਨ ਵਿੱਚ ਪਾਓ ਮੇਰੇ ਮਨ ਪ੍ਰਭ ਸ਼ਰਨਾਈ ਪਾਏ। ਸਿਰ ਮੈਂ ਬੇਨਤੀ ਕਰਨੀ ਚਾਹੁੰਦਾ, ਉਹ ਪ੍ਰਭੂ ਕੈਸਾ ਹੈ ਜਿਹਦੀ ਸ਼ਰਨ ਵਿੱਚ ਅਸੀਂ ਪੈਣਾ ਹੈ। ਹਜ਼ੂਰ ਨੇ ਕਿਹਾ ਦੇਖੋ ਉਹਦੇ ਮਨ ਚ ਚਾਹ ਆਇਆ, ਮੈਂ ਤਰ੍ਹਾਂ ਤਰ੍ਹਾਂ ਦੀ ਸ੍ਰਿਸ਼ਟੀ ਰਚਨੀ ਹੈ, ਮੈਂ ਤਰ੍ਹਾਂ ਤਰ੍ਹਾਂ ਦੇ ਜੀਵ ਰਚਨੇ ਨੇ, ਮੈਂ ਅਨੇਕਾਂ ਰੰਗਾਂ ਤੇ ਭਾਂਤਾਂ ਦੀ ਜੀਵ ਜੰਤ ਪੈਦਾ ਕਰਨੇ ਨੇ। ਪਰ ਨਾਲ ਇਹ ਵੀ ਮਨ ਚ ਆ ਗਿਆ, ਮਨ ਸ਼ਬਦ ਮੈਂ ਵਰਤ ਰਿਹਾ ਪਰ ਪਰਮੇਸ਼ਵਰ ਲਈ ਮਨ ਸ਼ਬਦ ਵੀ ਕੋਈ ਨਹੀਂ, ਕਿਉਂਕਿ ਜਦੋਂ ਰੱਬ ਮਿਲਦਾ ਉਦੋਂ ਤਾਂ ਮਨ ਮਰ ਜਾਂਦਾ, ਜਿਹੜਾ ਸਾਡਾ ਮਰ ਜਾਂਦਾ ਹੈ ਉਹਦੇ ਕਿਹੜੇ ਮਨ ਦੀ ਗੱਲ। ਪਰ ਸਮਝਾਉਣ ਲਈ ਸ਼ਬਦ ਨੇ, ਖਿਆਲ ਆਇਆ ਕਿ ਮੈਂ ਤਰ੍ਹਾਂ ਤਰ੍ਹਾਂ ਦੀ ਰੰਗੀ ਰੰਗੀ ਭਾਂਤੀ ਕਰਕੇ ਸ੍ਰਿਸ਼ਟੀ ਰਚਨੀ ਹੈ, ਫਿਰ ਆਇਆ ਕਿ ਰਚਨ ਤੋਂ ਪਹਿਲਾਂ ਮੈਂ ਉਹਨਾਂ ਦਾ ਰਿਜ਼ਕ ਦਾਤਾ ਬਣ ਕੇ ਉਹਨਾਂ ਦੀ ਰੋਜ਼ੀ ਦਾ ਪ੍ਰਬੰਧ ਕਰਾਂ। ਪਰਮਾਤਮਾ ਸੁਧਾ ਪ੍ਰੇਮ ਹੈ ਪਿਆਰਿਓ, ਉਹਦੀ ਕੋਈ ਮਜਬੂਰੀ ਨਹੀਂ, ਕੋਈ ਲਾਚਾਰਗੀ ਨਹੀਂ, ਕੋਈ ਉਹਨੂੰ ਬੰਦਿਸ਼ ਨਹੀਂ, ਸੁਧਾ ਚਾਹ ਤੇ ਪ੍ਰੇਮ ਹੈ। ਮਨ ਚਾਹਿਆ ਮੈਂ ਕਰ ਦਿਆਂ, ਪਰ ਕਹਿਣ ਲੱਗੇ ਕਰਨ ਵਾਲੇ ਨੂੰ ਕਰਤਾ ਕਹਿੰਦੇ ਨੇ, ਕਰਤੇ ਤੋਂ ਪਹਿਲਾਂ ਮੈਂ ਦਾਤਾ ਕਿਉਂ ਨਾ ਬਣ ਜਾਵਾਂ, ਜਿਨ੍ਹਾਂ ਨੂੰ ਕਰਨਾ ਇਨ੍ਹਾਂ ਦੀ ਰੋਟੀ ਦਾ, ਰੋਜ਼ੀ ਦਾ, ਇਨ੍ਹਾਂ ਦੇ ਰਿਜ਼ਕ ਦਾ ਪ੍ਰਬੰਧ ਪਹਿਲਾਂ ਕਰਾਂ। ਧੰਨ ਗੁਰੂ ਨਾਨਕ ਸਾਹਿਬ ਨੇ ਬੜੇ ਪਿਆਰੇ ਬਚਨ ਕਹੇ, ਆਪ ਰੋਜ਼ ਪੜ੍ਹਦੇ ਸੁਣਦੇ ਹੋ ਅੰਮ੍ਰਿਤ ਵੇਲੇ, ਕਿ ਆਪੀ ਨੇ ਆਪ ਸਾਜਿਓ, ਪਰਮਾਤਮਾ ਨੇ ਆਪਣੇ ਆਪ ਨੂੰ ਆਪ ਸਾਜਿਆ। ਹੁਣੇ ਤੱਕ ਖਿਆਲ ਆਉਂਦਾ, ਇਹਦਾ ਮਤਲਬ ਕਿ ਸਾਜਣ ਤੋਂ ਪਹਿਲਾਂ ਉਹ ਨਹੀਂ ਸੀ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾ, ਆਪੀ ਨੇ ਆਪ ਸਾਜਿਓ। ਹੁਣ ਸਾਜਿਓ ਦਾ ਅਰਥ ਕੀ ਹੈ, ਕਿ ਕੀ ਉਸ ਤੋਂ ਪਹਿਲਾਂ ਨਹੀਂ ਸੀ? ਸਾਜਣ ਦਾ ਅਰਥ ਇਹ ਨਹੀਂ ਸਮਝਣਾ ਕਿ ਜਿਵੇਂ ਮੰਨ ਲਓ ਕਿ ਜ਼ਮੀਨ ਪਈ ਹੈ, ਬਿਲਕੁਲ ਖੁੱਲੀ ਏ, ਹੁਣ ਉੱਥੇ ਕਿਸੇ ਆ ਕੇ ਆਪਣਾ ਘਰ ਬਣਾਇਆ, ਤੇ ਆਪਾਂ ਲਿਖ ਦਿਆਂਗੇ ਕਿ ਇਹ ਬਿਲਡਿੰਗ, ਇਹ ਇਮਾਰਤ ਇੰਨੇ ਸਾਲ ਪਹਿਲਾਂ ਬਣਾਈ ਗਈ, ਸਾਜੀ ਗਈ। ਪਰ ਯਾਦ ਰੱਖਿਓ, ਜਿਸ ਸਾਲ ਉਹ ਬਣਾਈ ਗਈ ਉਸ ਤੋਂ ਪਹਿਲਾਂ ਉਹ ਨਹੀਂ ਸੀ। ਆਪੀ ਨੇ ਆਪ ਸਾਜਿਓ ਦਾ ਅਰਥ ਇਹ ਨਹੀਂ ਕਿ ਜਿਸ ਦਿਨ ਉਹਨੇ ਆਪਣੇ ਆਪ ਨੂੰ ਸਾਜਿਆ ਉਸ ਤੋਂ ਪਹਿਲਾਂ ਉਹ ਹੈ ਹੀ ਨਹੀਂ ਸੀ। ਫਿਰ ਇਸ ਸ਼ਬਦ ਨੂੰ ਥੋੜਾ ਜਿਹਾ ਡੂੰਘਾ ਬਰੀਕੀ ਨਾਲ, ਲਤੀਫ ਅਕਲ ਨਾਲ ਆਪਾਂ ਸਮਝੀਏ ਮੇਰੀ ਇਸ ਬੇਨਤੀ ਨੂੰ। ਮੰਨ ਲਓ ਮੈਂ ਉਦਾਹਰਣ ਦਿੱਤੀ, ਇੱਕ ਇਮਾਰਤ ਬਣੀ, ਪਹਿਲਾਂ ਕੱਲੀ ਥਾਂ ਸੀ, ਖੁੱਲਾ ਪੁਲਾੜ ਸੀ, ਮੈਦਾਨ ਸੀ, ਉਹ ਬਣੀ। ਉਸ ਤੋਂ ਪਹਿਲਾਂ ਉੱਥੇ ਕੁਝ ਵੀ ਨਹੀਂ। ਕਿਸੇ ਬੰਦੇ ਨੇ ਕੋਈ ਮਸ਼ੀਨ ਤਿਆਰ ਕੀਤੀ, ਮਸ਼ੀਨ ਦਾ ਉਹਨੇ ਮਾਡਲ ਲਿਖ ਦਿੱਤਾ ਵੀ ਇਸ ਸੰਨ ਵਿੱਚ ਬਣਾਈ ਗਈ, ਉਸ ਤੋਂ ਪਹਿਲਾਂ ਉਹ ਨਹੀਂ। ਕੋਈ ਕਿਸੇ ਇਨਸਾਨ ਨੇ ਚੀਜ਼ ਬਣਾਈ, ਘਰ ਬਣਾਇਆ, ਮਸ਼ੀਨ ਬਣਾਈ, ਗੱਡੀ ਬਣਾਈ, ਮੋਟਰ ਬਣਾਈ, ਬਰਤਨ ਬਣਾਏ, ਉਹਨੇ ਲਿਖ ਦਿੱਤਾ ਵੀ ਇਸ ਸਾਲ ਤੋਂ ਇਹ ਸ਼ੁਰੂ ਹੋਏ, ਉਸ ਤੋਂ ਪਹਿਲਾਂ ਨਹੀਂ। ਜਦੋਂ ਉਹ ਸਾਜੇਗਾ ਉਸ ਤੋਂ ਪਹਿਲਾਂ ਉਹਨਾਂ ਦੀ ਕੋਈ ਹੋਂਦ ਨਹੀਂ। ਪਰ ਪਿਆਰਿਓ, ਪਰਮਾਤਮਾ ਇਸ ਤਰ੍ਹਾਂ ਨਹੀਂ ਆਪਣੇ ਆਪ ਨੂੰ ਸਾਜਿਆ ਕਿ ਉਹਦੀ ਪਹਿਲਾਂ ਹੋਂਦ ਨਹੀਂ। ਉਹ ਪਹਿਲਾਂ ਵੀ ਸੀ, ਪਰ ਉਹਦੇ ਮਨ ਚ ਖਿਆਲ ਆਇਆ ਪਹਿਲਾਂ ਨਹੀਂ ਸੀ। ਇਹ ਸ਼ਬਦ ਨਹੀਂ ਕਹਾਂਗੇ, ਪਹਿਲਾਂ ਸੀ, ਨਿਰਗੁਣ ਸੀ, ਨਿਰਾਕਾਰ ਸੀ, ਪਰ ਜਦੋਂ ਫੁਰਨਾ ਆਇਆ ਉਹਨੇ ਆਪਣੇ ਆਪ ਨੂੰ ਸਾਕਾਰ ਕਰ ਲਿਆ। ਪਰ ਸਾਕਾਰ ਦਾ ਮਤਲਬ ਇਹ ਨਹੀਂ ਕਿ ਇਸ ਤੋਂ ਪਹਿਲਾਂ ਪਰਮਾਤਮਾ ਹੈ ਹੀ ਨਹੀਂ ਸੀ। ਉਹਨੇ ਆਪਣੇ ਆਪ ਨੂੰ ਆਪਣੀ ਮੌਜ ਵਿਚ ਸਾਕਾਰ ਕੀਤਾ, ਪਹਿਲਾਂ ਵੀ ਉਹਦੀ ਸਤਿਆ ਹੈ। ਆਪੀ ਨੇ ਆਪ ਸਾਜਿਓ, ਸਾਜਣ ਤੋਂ ਬਾਅਦ ਉਹਨੇ ਰਚਨਾ ਕਰਨੀ ਸੀ। ਦੇਖੋ ਇਹ ਤਿੰਨ ਸ਼ਬਦ ਚੇਤੇ ਰੱਖਿਓ, ਪਹਿਲਾਂ ਸਾਜਿਆ, ਦੂਜਾ ਨਾਓ ਹੈ, ਤੇ ਤੀਸਰਾ ਫਿਰ ਸ਼ਬਦ ਕੁਦਰਤ, ਤੇ ਭਾਵੇਂ ਉੱਥੇ ਦੂਈ ਕੁਦਰਤ ਕਿਹਾ ਹੈ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ, ਦੂਈ ਕੁਦਰਤ ਸਾਜਿਆ, ਕਰ ਆਸਣ ਡਿਠੋ ਚਾਹੋ ਮਣਾ, ਇਹਦੀ ਸ਼ਰਨ ਵਿਚ ਪਏ। ਜਿਨ੍ਹਾਂ ਆਪਣੇ ਆਪ ਨੂੰ ਸਾਜਣ ਵਾਲਾ, ਤੇ ਸਾਜਣ ਤੋਂ ਬਾਅਦ ਆਪੀ ਨੇ ਰਚਿਓ ਨਾਓ। ਹੁਣ ਇੱਥੇ ਫਿਰ ਮੇਰੀ ਬੇਨਤੀ, ਥੋੜਾ ਜਿਹਾ ਸਮਝਿਓ, ਜਦੋਂ ਦੂਈ ਸ਼ਬਦ ਹੁੰਦਾ ਨਾ, ਇੱਥੇ ਦੂਈ ਦਾ ਅਰਥ ਦਵੈਸ਼ ਨਾ ਕਰਿਓ, ਇੱਥੇ ਦੂਈ ਦਾ ਅਰਥ ਦਵੈਖ ਨਹੀਂ ਕਰਨਾ। ਕਿਉਂਕਿ ਜੇ ਅਸੀਂ ਦਵੈਸ਼ ਹਮੇਸ਼ਾ ਉੱਥੇ ਹੁੰਦੀ ਹੈ ਜਿੱਥੇ ਨਾਮ ਨਾ ਹੋਵੇ, ਨਾਮ ਦੀ ਅਣਹੋਂਦ ਦਾ ਨਾਮ ਦਵੈਸ਼ ਹੈ। ਪਰ ਚੇਤੇ ਰੱਖੋ, ਗੁਰੂ ਜੀ ਨੇ ਪਹਿਲਾਂ ਸਾਜਿਓ, ਸਾਜਣ ਤੋਂ ਬਾਅਦ ਨਾਉ, ਨਾਉ ਤੋਂ ਬਾਅਦ ਦੂਈ ਕੁਦਰਤ ਹੈ, ਕਿਉਂਕਿ ਨਾਮ ਤੋਂ ਬਿਨਾਂ ਤਾਂ ਕੁਦਰਤ ਸਾਜੀ ਹੀ ਨਹੀਂ ਜਾ ਸਕਦੀ। ਫਿਰ ਇਸ ਬੇਨਤੀ ਨੂੰ ਸਮਝੋ ਕਿ ਗੁਰਮੁਖੋ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੂਈ ਕੁਦਰਤ ਸਾਜੀਐ, ਦਵੈਸ਼ ਨਹੀਂ। ਦੂਈ ਦਾ ਅਰਥ ਆਪਾਂ ਕਰਾਂਗੇ ਉਹਨੇ ਦੂਜਾ ਫਿਰ ਦੁਬਾਰਾ, ਕਿਉਂਕਿ ਨਾਮ ਤੋਂ ਬਿਨਾਂ ਕੁਝ ਸਾਜੇ ਨਹੀਂ ਜਾਂਦਾ। ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਤੋਂ ਬਿਨਾਂ ਕੁਛ ਨਹੀਂ। ਇਹ ਜੱਗ ਸੱਚੇ ਕੀ ਹੈ, ਕੋਠੜੀ ਸੱਚੇ ਕਾ ਵਿੱਚ ਵਾਸ, ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ, ਸੱਚੇ ਆਕਾਰ, ਕਿਉਂ ਸੱਚੇ ਨੇ? ਕਿਉਂਕਿ ਮੇਰੇ ਮਾਲਕ ਜੀ, ਤੁਸੀਂ ਆਪਣੇ ਆਪ ਨੂੰ ਸਾਜ ਕੇ ਫਿਰ ਨਾਮ ਕਹਿ ਤੇ ਨਾਮ ਦੀ ਸੱਤਿਆ ਵਿੱਚੋਂ ਸਭ ਕੁਝ ਸਿਰਜਤਾ। ਹੁਣ ਇਸ ਨਾਮ ਨੂੰ ਕੌਣ ਕਹਿ ਸਕਦਾ ਹੈ? ਜੇ ਅਸੀਂ ਕਹੀਏ ਜੀ ਸਾਨੂੰ ਉਸ ਨਾਮ ਦੀ ਵਿਆਖਿਆ ਦੱਸੋ ਜਿਸ ਨਾਮ ਵਿੱਚੋਂ ਸਭ ਕੁਝ ਸਿਰਜਿਆ ਗਿਆ, ਨਹੀਂ, ਉਸ ਨਾਮ ਨੂੰ ਕੋਈ ਨਹੀਂ ਕੱਥ ਸਕਦਾ, ਕੋਈ ਨਹੀਂ ਬਿਆਨ ਕਰ ਸਕਦਾ। ਜਿਸ ਇੱਕ ਨਾਮ ਵਿੱਚੋਂ ਪਤਾ ਨਹੀਂ ਅਰਬਾਂ ਖਰਬਾਂ ਅਰਬ ਖਰਬ ਸ਼ਬਦ ਵੀ ਗਿਣਤੀ ਵਿੱਚ ਹੈ, ਇਹ ਲੇਖਾ ਲਿਖ ਜਾਣਾ ਕੋਈ ਕਿਸੇ ਕੋਲ ਹੈ ਕਲਮ ਦਵਾਤ? ਗੁਰੂ ਜੀ ਨੇ ਤਾਂ ਬਾਣੀ ਵਿੱਚ ਇੱਕ ਬਚਨ ਕਿਹਾ, ਲੇਖਾ ਹੋਏ ਵਿਨਾਸ਼ ਪਿਆਰਿਓ ਜਿਹੜੇ ਸੀ ਹਿੰਸੇ ਮੰਨੇ ਹਨ, ਅਕਾਈ ਦਹਾਈ ਸੈਂਕੜੇ ਹਜ਼ਾਰ ਲੱਖ ਦਸ ਲੱਖ ਅਰਬ ਖਰਬ ਸੰਖ ਪਦਮ ਚੱਲਨੇ ਆ। ਗੁਰੂ ਸਾਹਿਬ ਕਹਿੰਦੇ ਨੇ ਇਹ ਗਿਣਤੀ ਇਹ ਸੰਖਿਆ ਤੇਰੀ ਬਣਾਈ ਹੋਈ ਹੈ, ਉਹ ਪਰਮਾਤਮਾ ਦੇ ਬਣਾਏ ਹੋਏ ਬੰਦੇ ਤੇਰੀ ਗਿਣਤੀ ਦੇ ਹਿੰਸੇ ਮੁੱਕ ਜਾਣਗੇ, ਪਰ ਜਿੱਡਾ ਵੱਡਾ ਹੋਵੇ ਉਥੇ ਲੇਖੇ ਵਾਲੀ ਗਿਣਤੀ ਕੀ ਕਦੀ ਚੱਲਦੀ ਨਹੀਂ। ਹਿੰਸੇ ਸਾਡੇ ਮੁੱਕ ਜਾਣਗੇ, ਕਿੰਨਾ ਕੁਛ ਹੀ ਭਰ ਲਾਂਗੇ, ਕਿੰਨਾ ਕੁਛ, ਹਰ ਚੀਜ਼ ਦੀ ਲਿਮਿਟ ਹੈ। ਲੇਖਾ ਕੋਈ ਵਿਨਾਸ਼, ਲੇਖੇ ਦਾ ਵਿਨਾਸ਼ ਹੋ ਜਾਏਗਾ ਪਰ ਉਸ ਅਲੇਖ ਨੂੰ ਕੋਈ ਪੂਰਾ ਲਿਖ ਨਹੀਂ ਸਕੇਗਾ। ਗੁਰੂ ਜੀ ਦੇ ਬਚਨਾਂ ਵੱਲ ਆਈਏ, ਉਹਦੀ ਸ਼ਰਨ ਵਿੱਚ ਪਈਏ। ਮੈਂ ਜਿਹਦੇ ਬਾਰੇ ਬੇਨਤੀ ਕਰਨੀ ਚਾਹੁੰਦਾ, ਉਹ ਕਿੰਨਾ ਕੁ ਕਿਰਪਾਲੂ ਹੈ, ਕਿੰਨਾ ਪ੍ਰੇਮ ਦਾ ਉਹ ਮੁਜੱਸਮਾ ਹੈ। ਸਾਹਿਬ ਕਹਿਣ ਲੱਗੇ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਨਾਉ ਨੇ ਬਣਾਇਆ ਜਿਸ ਤੋਂ ਸਭ ਕੁਝ ਬਣਿਆ। ਸਾਹਿਬ ਕਹਿੰਦੇ ਨੇ ਦੂਈ ਕੁਦਰਤ ਸਾਜਿਆ ਹੈ, ਦੂਈ ਦਾ ਅਖਰੀ ਅਰਥ ਦਵੈਸ਼ ਨਹੀਂ, ਉਹਨੇ ਦੂਜੀ ਨਾਲ ਫਿਰ ਇਹ ਕੁਦਰਤ ਅਦ੍ਰਿਸ਼ਟਮਾਨ ਸੰਸਾਰ ਸਾਜ ਦਿੱਤਾ, ਪਰ ਸਾਜਿਆ ਨਾਮ ਵਿੱਚੋਂ। ਕੋਈ ਚੀਜ਼ ਐਸੀ ਨਹੀਂ ਜਿਹਦੇ ਵਿੱਚ ਨਾਮ ਨਹੀਂ, ਕਿਉਂਕਿ ਬਾਬਾ ਜੀ ਨੇ ਤੇ ਕਿਹਾ ਜੇਤਾ ਕੀਤਾ ਤੇਤਾ ਨਾਉ, ਮੈਨੂੰ ਵਿਖਾਓ ਤਾਂ ਸਹੀ ਦੁਨੀਆਂ ਦੇ ਲੋਕੋ, ਵਿਣ ਨਾਮ ਹੈ ਨਾਹੀਂ ਕੋ ਥਾਂ, ਕਿਹੜੀ ਥਾਂ ਜਿੱਥੇ ਨਾਮ ਨਹੀਂ। ਇਹ ਸ਼ਬਦ ਵੀ ਬੜਾ ਡੂੰਘਾ ਹੈ, ਕਿਹੜੀ ਥਾਂ ਹੈ ਜਿੱਥੇ ਨਾਮ ਨਹੀਂ। ਅਸਲ ਵੀ ਜਿਹੜੇ ਅਸੀਂ ਅਪਰਾਲੇ ਨਾਮ ਜਪਣ ਦੇ ਕਰਨੇ ਆ ਨਾ ਗੁਰਮੁਖੋ, ਉਸ ਸੂਖਸ਼ਮ ਸਤਾ ਨਾਲ ਜੁੜਨਾ ਚਾਹੁੰਦੇ ਹਾਂ ਕਿ ਜਿਹੜਾ ਸਾਰਿਆਂ ਥਾਵਾਂ ਤੇ ਸਰਬ ਵਿਆਪਕ ਹੋ ਕੇ ਆਪਣੇ ਆਪ ਨੂੰ ਸੰਸਾਰ ਵਿੱਚ ਖੇਡ ਰਚਾ ਰਿਹਾ ਹੈ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੂਈ ਕੁਦਰਤ ਸਾਜਿਆ। ਫਿਰ ਅਗਲਾ ਬਚਨ ਪਤਾ ਉਹਨੇ ਕੀਤਾ, ਕਰ ਆਸਣ। ਆਸਣ ਦਾ ਅਖਰੀ ਅਰਥ ਹੁੰਦਾ ਟਿਕਾਣਾ ਲਾਣਾ। ਆਸਣ ਦਾ ਅਰਥ ਅਸੀਂ ਆਮ ਤੌਰ ਤੇ ਵਰਤਨੇ ਹਾਂ, ਕਿਸੇ ਨੇ ਵਿਸ਼ਰਾਮ ਕਰਨਾ ਹੋਵੇ ਤੁਹਾਡਾ ਆਸਣ ਕਿੱਥੇ ਲਾਈਏ? ਦੇਖੋ ਗੁਰਮੁਖੋ, ਕੋਈ ਵੀ ਘਰ ਬਣਾਉਂਦੇ ਹਾਂ, ਕਈ ਵਾਰੀ ਅਸੀਂ ਸ਼ਬਦ ਕਹਿ ਦਿੰਦੇ ਹਾਂ, ਮਕਾਨ ਕੋਈ ਬਣਾਉਂਦਾ, ਮੈਂ ਉਦਾਹਰਣ ਚਲੋ ਇਹ ਲੈ ਲਈ ਅੱਜ, ਉਹ ਕਹਿੰਦਾ ਚਲੋ ਇੱਕ ਵਾਰੀ ਆਪਾਂ ਇਸ ਚੋਂ ਨਿਕਲੀਏ, ਆਪਾਂ ਕਿਹੜਾ ਇਹਦੇ ਚ ਰਹਿਣਾ? ਜੇ ਕੋਈ ਕਹਿ ਵੀ ਲੱਕੜ ਚੰਗੀ ਨਹੀਂ, ਸੀਮਿੰਟ ਚੰਗਾ ਨਹੀਂ, ਇੱਟਾਂ ਬੜੀਆਂ ਪਿੱਲੀਆਂ ਲਾ ਦਿੱਤੀਆਂ, ਉਹ ਕਹਿੰਦਾ ਵੀ ਤੁਸੀਂ ਕੰਮ ਨਿਬੇੜਨ ਦਾ ਗੱਲ ਕਰੋ, ਜਿਸ ਦਿਨ ਅਗਲਿਆਂ ਨੂੰ ਚਾਬੀ ਬਣਾ ਫੜਾਈ, ਜਿਨ੍ਹਾਂ ਦੇ ਘਰ ਏ ਉਹ ਜਾਣਨ ਤੇ ਘਰ ਜਾਣੇ, ਆਪਾਂ ਪਰਤ ਕੇ ਰਹਿਣਾ? ਆਪਾਂ ਬਣਾ ਕੇ ਨਿਕਲੀਏ? ਪਰਮਾਤਮਾ ਇਹੋ ਜਿਹਾ ਧੋਖੇਬਾਜ ਨਹੀਂ। ਉਹ ਇਹ ਕਹਿੰਦਾ ਮੈਂ ਸੰਸਾਰ ਬਣਾਇਆ, ਪਰ ਚੇਤੇ ਰੱਖੀ ਮੈਂ ਚਾਬੀਆਂ ਤੈਨੂੰ ਦੇ ਕੇ ਇਹਨੂੰ ਛੱਡ ਕੇ ਬਾਹਰ ਨਹੀਂ ਜਾਣਾ, ਮੈਂ ਇਹਦੇ ਵਿੱਚ ਆਪਣਾ ਆਸਣ ਲਾਂਗਾ ਤੇ ਮੇਰਾ ਆਸਣ ਮਜਬੂਰੀ ਨਹੀਂ ਹੋਵੇਗਾ, ਮੈਂ ਚਾਹ ਨਾਲ ਆਸਣ ਲਾ ਕੇ ਬਵਾਂਗਾ। ਫਿਰ ਇਸ ਪਹਿਲੀ ਤੁਕ ਨੂੰ ਸਮਝੀਏ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੂਈ ਕੁਦਰਤ ਸਾਜਿਆ। ਅਗਲਾ ਬਚਨ ਕਰ ਆਸਣ ਦਿੱਠੋ ਚਾਓ, ਕਰ ਆਸਣ ਆਪਣਾ ਟਿਕਾਣਾ, ਆਪਣੇ ਮੰਜੇ ਕਹਿ ਲੋ, ਆਪਣਾ ਬਿਸਤਰਾ ਉਹਨੇ ਵਿੱਚ ਵਿਛਾ ਲਿਆ। ਤੇ ਡਿੱਠੋ ਚਾਓ, ਡਿੱਠੋ ਦਾ ਅਖਰੀ ਅਰਥ ਹੁੰਦਾ ਵੇਖਣਾ, ਤੇ ਇੱਥੇ ਵੇਖਣ ਦਾ ਅਰਥ ਕੇਵਲ ਤਮਾਸ਼ਗੀਰ ਨਹੀਂ, ਡਿੱਠੋ ਦਾ ਅਰਥ ਤਮਾਸ਼ਾ ਨਹੀਂ। ਕਈ ਵਾਰੀ ਕੋਈ ਦੂਰ ਹੋ ਕੇ ਤਮਾਸ਼ਾ ਦੇਖਦੇ ਨੇ, ਇੱਥੇ ਡਿੱਠੋ ਦਾ ਅਰਥ ਵੇਖਣਾ, ਵੇਖਣਾ ਦਾ ਅਰਥ ਸੰਭਾਲ ਕਰਨੀ। ਉਹ ਆਸਣ ਲਾ ਕੇ ਹਰ ਇੱਕ ਦੀ ਸੰਭਾਲ ਕਰਦਾ, ਕਦੀ ਨਹੀਂ ਕਹਿੰਦਾ ਕਿ ਮੇਰੇ ਗਲ ਫਾਇਆ ਪੈ ਗਿਆ। ਆਪਾਂ ਤਾਂ ਕਹਿੰਦੇ ਚਾਰ ਜੀਆਂ ਨੂੰ ਪਾਲਣਾ ਹੋਵੇ, ਕਲਪਨਿਆ ਕਹਿਣ ਲੱਗਿਆ ਸਾਡੇ ਗਲ ਫਾਇਆ ਪੈ ਗਿਆ, ਕਦੋਂ ਮਗਰੋਂ ਲਹਿਗਾ ਕਲੇਸ਼, ਇਹੀ ਕਹਿੰਦੇ ਆ ਨਾ ਦੁਖੀ ਹੋ ਕੇ। ਰੱਬ ਕਦੀ ਨਹੀਂ ਕਹਿੰਦਾ ਮੇਰੇ ਗਲ ਫਾਇਆ ਪਿਆ, ਉਹ ਬਿਸਤਰਾ ਲਾ ਕੇ ਬੈਠਾ, ਆਸਣ ਜਮਾ ਕੇ ਬੈਠਾ, ਤੇ ਜਦੋਂ ਵੇਖਦਾ ਤੇ ਵੇਖਦਾ ਚਾਹ ਨਾਲ, ਮਜਬੂਰੀ ਨਾਲ ਨਹੀਂ। ਮਨਾ ਫਿਰ ਉਹਦੀ ਸ਼ਰਨ ਵਿੱਚ ਪਏ ਜਿਹੜਾ ਆਸਣ ਲਾ ਕੇ ਚਾਹ ਨਾਲ ਦੇਖਦਾ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੂਈ ਕੁਦਰਤ ਸਾਜਿਆ, ਕਰ ਆਸਣ ਡਿੱਠੋ चाहो। अगला वचन है दाता करता आप तू। कैसे भावना वाले शब्द, क्योंकि बड़ी बारी मैं पौड़ी पड़ी पर मैनू बाहर ए झलक मिलती है नहीं मना। देख इस पौड़ी नू टेक टेक के विचार, परमात्मा तेरा पिता प्रेम है, सुधा प्रेम है, दाता हुने सब तो पहला करता नहीं बनिया, वो दाता बनिया, दाता ही है ना। असी देखने कि वही शरीर कई साल विचरद, परमात्मा ने शरीर दे अंग भी दिते ने, पर जिस दिन उदरे माहे निवास हुंदा है ते परमात्मा जन्म तो पहला उस शरीर दे अंगा विच अमृत वर्गा दुध पैदा कर दिंदा है। बाबा जी ने बाणी विच भी कहा दाता सुधा प्रेम पहला दाता है, करता ते फिर करन वाला है, दाता करता आप तू। फिर अगला वचन फिर पढ़ो, तुस देव है, तुस दा अखरी अर्थ हुंदा तृष्णा, खुश होना, प्रसन्न होना। तुस देवै करें पसाओ, पसाओ दा अखरी अर्थ भावें पसारा कह, पर गुरमुख प्यारे भाई वीर सिंह पसाओ दा अर्थ करदे ने प्रसाद, कहिंदे त्रुट के प्रसाद दिंदा। ठीक है, उन्होंने पसाओ दा अर्थ पसारा जदों कीते, क्योंकि कमाई वाले ने सिमरन वाले ने, मैनू उहदे उस वेले ख्याल चाहिया कि प्रसाद जिदन भी मिलदा है उदन कृपालता ते त्रुटता विचों मिलदा है। प्रसाद कदी भी मजबूरी नाल किसे दे धक्के नाल डन ला के नहीं मिलदा हुंदा, प्रसाद तां खाई कृपा। तुस देवै तू त्रुट पिया, ते जेड़े पैदा कीते पहला दाता सै फिर करता सै, जिदन कर दिते फिर त्रुट त्रुट के कृपा दे घर विच आ के सारियां नूं तू प्रसाद कृपा देई गयो। दाता करता आप तू, तुस देवै करें पसाओ। हुण अगला गुण किते देखो, इसे पौड़ी नूं ध्यान नाल पढ़िए, मेरा ख्याल है बंदा इस पौड़ी विच डुब जाए, प्यारे डुबण दी जाच आ जाए। पढ़दे तां रोज 24 पौड़ियां सुनियां जांदियां ने, पहली पौड़ी दे विच किते डुब जाइए ते परम आनंद दी प्राप्ति हो जाएगी। गुरु जी ने कहा ओ नाम बनाण वाला साजन वाला, फिर ओ दाता करता त्रुट के देण वाला। ते अगला बचन जेड़ा है, तन गुरु नानक साहिब जी कहिंदे ने प्यारियो कल्ला दाता करता नहीं, मता तू मस्तियां मारी जाए चीजां दाता लैके, याद रखी तू जान ओई सब सै। केड़ा जीव है जेड़ा तेरी जानकारी तो बाहर है, तू जान ओई दा अखरियर ते सारियां दे अंदर नू जानने। मता कोई पर्दे पा के कहे रब मैनू नहीं जानदा, ए गल वखरी के तू रब दा जानकार नहीं बनिया, मेरा परिपूर्ण परमात्मा सब कुछ दे के सब नू जानदा पिया है, किनू की दिता है, तू जान ओई सब सै। ते गुरु नानक साहिब जी ये किवें हो गया कि सारियां नू तू जानने, सानू कोई दलील दियो, क्योंकि मन नू समझाना है, किवें पता लग जाए अरबां खरबां पता नहीं किन्ने कु जीव पैदा कीते ते सब नू जानदा, सब नू किवें जानदा। गुरु साहिब कह लगे अगली तुक पढ़, तू जान ओई सब से दे लैसें, जानदा ते जिंद देंदा है, ते जे जानकारी तो बाहर कोई होवे ते किसे दी जिंद खोवे क्यों, क्योंकि हर एक ओदी जानकारी दे विच है। इसे करके जिन्हां नू जिंद देंदा है कुछ सालां तो बाद उन्हां तो जिंद वापस भी लै लैंदा है, ते वापस ते उहदे तों ही लिया जाएगा जिन्हू जानदा होवेगा। फिर बेनती समझे उहनू थोड़ी जी उदाहरण नाल आपां समझिए। मान लो एक इंसान उहदे कोल करोड़ां जीव आउंदे ने मंगल लई, इंसान मैं शब्द वरते है, ਉਹ ਦਈ ਜਾਂਦਾ ਹੈ ਤੇ ਪਰਤ ਕੇ ਕਹੀਏ ਤੂੰ ਫਲਾਣੇ ਨੂੰ ਇਹ ਚੀਜ਼ ਦਿੱਤੀ ਤੇ ਅਕਸਰ ਅਕਸਰ ਸੁਣਿਆ ਜਾਂਦਾ ਦੇਖੋ ਜੀ ਇੱਥੇ ਕੋਈ ਇੱਕ ਹੁੰਦਾ ਹਜ਼ਾਰਾਂ ਰੋਜ਼ ਆਉਂਦੇ ਨੇ ਪਤਾ ਨਹੀਂ ਆਇਆ ਕੌਣ ਹੈ ਉਹਨਾਂ ਵਿੱਚੋਂ ਦੇਣ ਵਾਲਾ ਜ਼ਰੂਰ ਹੈ ਪਰ ਜਿੰਨਿਆਂ ਨੂੰ ਦਿੱਤਾ ਗਿਆ ਸਾਰਿਆਂ ਨੂੰ ਜਾਣਦਾ ਨਹੀਂ ਦਿੰਦਾ ਸਭ ਨੂੰ ਪਿਆ ਅਕਸਰ ਤੁਸੀਂ ਦੇਖਦੇ ਹੋ ਗੁਰਦੁਆਰਿਆਂ ਵਿੱਚ ਮੰਦਰ ਵਿੱਚ ਸਰਾਂ ਵਿੱਚ ਕਈ ਵਾਰੀ ਕਈ ਅਪਰਾਧੀ ਵੀ ਆ ਕੇ ਠਹਿਰ ਜਾਂਦੇ ਨੇ ਗੁਨਾਹਗਾਰ ਵੀ ਆ ਕੇ ਠਹਿਰ ਗਏ ਤੇ ਜਿਸ ਦਿਨ ਉਹ ਕਿਤੇ ਪਕੜੇ ਜਾਣ ਜਾਂ ਉਹਨਾਂ ਦੀ ਸੂਹ ਮਿਲੇ ਤੇ ਹਕੂਮਤ ਕਾਨੂੰਨ ਨੂੰ ਮੰਨਣ ਵਾਲੇ ਉਹਨਾਂ ਧਰਮ ਅਸਥਾਨਾਂ ਤੇ ਆ ਕੇ ਉਹਨਾਂ ਦੇ ਅਧਿਕਾਰੀਆਂ ਤੋਂ ਪੁੱਛ ਪੜਤਾਲ ਕਰਦੇ ਨੇ ਕਿ ਸਾਨੂੰ ਦੱਸੋ ਫਲਾਣਾ ਬੰਦਾ ਇੱਥੇ ਆਇਆ, ਉਹਨੇ ਰੋਟੀ ਖਾਧੀ ਇੱਥੇ ਠਹਿਰਿਆ। ਤੇ ਅਸੀਂ ਕਈ ਵਾਰੀ ਸ਼ਬਦ ਕਹਿ ਦਿੰਦੇ ਹਾਂ ਵੀ ਬੜੇ ਆਉਂਦੇ ਨੇ, ਬੜੇ ਠਹਿਰਦੇ ਨੇ, ਪਰ ਸਾਰਿਆਂ ਦੀ ਜਾਣਕਾਰੀ ਨਹੀਂ। ਹਾਲਾਂਕਿ ਲੰਗਰ ਵਰਤਾਉਣ ਵਾਲੇ ਨੂੰ ਵੀ ਸ਼ਾਇਦ ਪਤਾ ਨਹੀਂ ਹੋਵੇਗਾ ਅੱਜ ਮੈਂ ਕਿਹੜੇ ਕਿਹੜੇ ਬੰਦਿਆਂ ਨੂੰ ਰੋਟੀ ਦਿੱਤੀ, ਲੰਗਰ ਛਕਾਇਆ। ਪਰਮਾਤਮਾ ਐਸਾ ਨਹੀਂ। ਗੁਰੂ ਸਾਹਿਬ ਕਹਿੰਦੇ ਨੇ ਜਿਸ ਕਿਸੇ ਨੂੰ ਉਹਨੇ ਦਾਤ ਦਿੱਤੀ, ਹਰ ਇੱਕ ਦੀ ਜਾਣਕਾਰੀ ਆਪਣੇ ਕੋਲ ਰੱਖੀ। ਜੇ ਜਾਣਕਾਰੀ ਨਾ ਹੋਵੇ ਤੇ ਬੰਦੇ ਮਰਨ ਕਿਉਂ? ਕਿਉਂਕਿ ਪਰਮਾਤਮਾ ਏਡਾ ਵੱਡਾ ਜਾਣੋਈ ਹੈ ਕਿ ਜਿਨ੍ਹਾਂ ਨੂੰ ਦਾਤ ਦਿੰਦਾ ਤੇ ਆਪਣੀ ਜਾਣਕਾਰੀ ਵਿੱਚ ਰੱਖ ਕੇ ਉਹਨਾਂ ਤੋਂ ਦਾਤ ਵਾਪਸ ਵੀ ਲੈ ਲੈਂਦਾ ਹੈ, ਉਹ ਜਾਣਕਾਰ ਵੀ ਹੈ। ਸਾਹਿਬ ਦੇ ਬਚਨ ਨੇ ਦਾਤਾ ਕਰਤਾ ਆਪ ਤੂੰ, ਤੁਸ ਦੇਵੈ ਕਰੈ ਫਸਾਓ, ਕਿਤੇ ਆਪ ਉਦਰਾ ਨਾ ਹੋ ਜੀ। ਬੰਦਿਆ ਯਾਦ ਰੱਖੀ, ਪਰਮਾਤਮਾ ਤੂੰ ਜਾਣ ਹੋਈ ਸਭ ਸਹਿ, ਸਾਰਿਆਂ ਦੇ ਅੰਦਰ ਨੂੰ ਜਾਣਨੇ। ਪਿਆਰਿਓ, ਸਾਡਾ ਤਾਂ ਜਿਸਮ ਹੀ ਸਾਢੇ ਤ੍ਰੈ ਮਣ ਹੈ, ਕਿੰਨਾ ਵੱਡਾ ਸਰੀਰ ਹੈ। ਗੁਰੂ ਸਾਹਿਬ ਨੇ ਤਾਂ ਬਾਣੀ ਵਿੱਚ ਮਿਹਰ ਕੀਤੀ, ਕਹਿੰਦੇ ਨੇ ਇੱਕ ਹੁੰਦਾ ਦਾਣਾ ਕੀੜਾ, ਕਈ ਕੀੜੇ ਐਸੇ ਨੇ ਜਿਹੜੇ ਖੁਰਦਬੀਨ ਤੋਂ ਬਿਨਾਂ ਦਿਸਦੇ ਨੇ, ਸੂਖਸ਼ਮ ਦਰਸ਼ੀ ਜਿਹਨੂੰ ਕਹਿ ਲਈਏ। ਕਈ ਐਸੇ ਨਿੱਕੇ ਨਿੱਕੇ ਕੀਟਾਣੂ ਨੇ ਕਿ ਜਿਹੜੇ ਸਾਡੇ ਸਾਹਮਣੇ ਹੈਣ ਪਰ ਇਹਨਾਂ ਨੰਗੀਆਂ ਅੱਖਾਂ ਨੂੰ ਦਿਸਦੇ ਨਹੀਂ। ਤੇ ਕਈ ਵਾਰੀ ਤੁਸੀਂ ਦੇਖਦੇ ਹੋ ਖੁਰਦਬੀਨ ਨਾਲ, ਸੂਖਸ਼ਮ ਜੀਵਾਂ ਨੂੰ ਦੇਖਣ ਵਾਲੇ ਯੰਤਰ ਨਾਲ, ਜਦੋਂ ਅੱਖ ਨਾਲ ਦੇਖਦੇ ਹਾਂ ਤੇ ਕੁਰਬਲ ਕੁਰਬਲ ਕਰਦੇ, ਪਤਾ ਨਹੀਂ ਕਿੰਨੇ ਕੁ ਕੀੜੇ ਜਿਹੜੇ ਨੇ ਨਜ਼ਰ ਆਉਂਦੇ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਐ ਇਨਸਾਨ, ਇੱਕ ਕੀੜਾ ਦਾਣੇ ਵਿੱਚ ਰਹਿੰਦਾ, ਹਾਲਾਂ ਸਾਨੂੰ ਦਿਸਦਾ ਨਹੀਂ। ਜਿਹੜਾ ਅਸੀਂ ਅੰਨ ਖਾਂਦੇ ਹਾਂ, ਕੀ ਇਹਦੇ ਵਿੱਚ ਜੀਵ ਨਹੀਂ? ਜੇ ਉਹ ਜੀਵ ਹੈ ਤਾਂ ਇਸ ਅੰਦਰ ਵਾਲੇ ਜੀਵ ਨੂੰ ਤਾਕਤ ਮਿਲਦੀ ਏ। ਮਤ ਸਮਝੀ ਕਿ ਇਸ ਭੀੜ ਵਿੱਚ ਪਰਮਾਤਮਾ ਮੈਨੂੰ ਜਾਣਦਾ ਹੀ ਨਹੀਂ। ਉਹ ਪਰਮਾਤਮਾ ਤਾਂ ਉਹਨਾਂ ਕੀੜਿਆਂ ਨੂੰ ਵੀ ਜਾਣਦਾ ਜਿਹੜੇ ਅੱਖਾਂ ਨਾਲ ਨਹੀਂ ਦਿਸਦੇ। ਤੇਰਾ ਤਾਂ ਜੁੱਸਾ ਇੰਨਾ ਵੱਡਾ, ਪਰਮਾਤਮਾ ਦੀ ਨਜ਼ਰ ਤੋਂ ਕਿਵੇਂ ਤੂੰ ਬਚ ਸਕੇਗਾ? ਸਾਹਿਬ ਨੇ ਕਿਹਾ ਖਸਮੈ ਨਦਰੀ ਕੀੜਾ ਆਵੈ, ਜੇਤੇ ਚੁਗੈ ਦਾਣੇ। ਗੁਰੂ ਸਾਹਿਬ ਨੇ ਕਿਹਾ ਚਿੱਤੈ ਅੰਦਰ ਸਭ ਕੋ, ਤੂੰ ਜਾਣ ਹੋਈ ਸਭ ਸਹਿ। ਚਿੱਤੈ ਅੰਦਰ ਸਭ ਕੋ, ਕੋਈ ਐਸਾ ਨਹੀਂ ਜਿਹੜਾ ਉਹਦੇ ਚਿਤਵਨ ਤੋਂ, ਉਹਦੀ ਜਾਣਕਾਰੀ ਤੋਂ ਬਾਹਰ ਹੋਵੇ। ਤੂੰ ਜਾਣ ਹੋਈ ਸਭ ਸਹਿ, ਦੇ ਪਹਿਲਾਂ ਤੂੰ ਜਾਣਕਾਰ ਹੈ। ਪਤਾ ਨਹੀਂ ਕਿੰਨੀਆਂ ਕੁ ਜਿੰਦਾ ਰੋਜ਼ ਵੱਖ ਵੱਖ ਸਰੀਰਾਂ ਨੂੰ ਦੇਈ ਜਾਂਦਾ। ਰੋਜ਼ ਦੀ ਗੱਲ ਤਾਂ ਛੱਡੋ, ਇੱਕ ਸਕਿੰਟ ਵਿੱਚ, ਇੱਕ ਮਿੰਟ ਵਿੱਚ ਪਤਾ ਨਹੀਂ ਕਿੰਨਿਆਂ ਨੂੰ ਰੋਜ਼ ਦਿੰਦਾ ਹੈ। ਏਡਾ ਵੱਡਾ ਲੇਖਾ ਉਹਦਾ ਕਿ ਇੱਕੋ ਦਮ ਦਿੰਦਾ ਤੇ ਕਈਆਂ ਦੇ ਸਰੀਰਾਂ ਵਿੱਚੋਂ ਜਿੰਦਾ ਖੋਈ ਜਾਂਦਾ। ਤੂੰ ਜਾਣ ਹੋਈ ਸਭ ਸਹਿ, ਦੇ ਲੈ ਸੈ, ਪਹਿਲਾਂ ਦੇਣਾ ਫਿਰ ਲੈ ਲੈਣਾ, ਦੇ ਲੈ ਸੈ ਜਿੰਦ ਕਵਾਓ। ਬਾਬਾ ਜੀ ਕਹਿੰਦੇ ਨੇ ਕਰ ਆਸਣ ਡਿੱਠੋ ਚਾਓ, ਇੰਨਾ ਕੁਝ ਬਣਾ ਕੇ ਸਮੇਟ ਕੇ ਫਿਰ ਵੀ ਉਹਦੀ ਮਜਬੂਰੀ ਨਹੀਂ। ਉਹ ਆਪਣੇ ਆਸਣ ਜਮਾ ਕੇ ਚਾਹ ਦੇ ਨਾਲ ਸਭ ਕੁਝ ਦੇਖਦਾ ਹੈ। ਜਿਹੜਾ ਪਰਮਾਤਮਾ ਇੰਨਾ ਵੱਡਾ ਹੈ ਤੇ ਫਿਰ ਮਨਾ, ਤੂੰ ਉਹਦੀ ਸ਼ਰਨ ਵਿੱਚ ਪੈ ਕੇ ਉਹਨੂੰ ਧਿਆਹ, ਉਹਨੂੰ ਜਪ, ਉਹਨੂੰ ਸਿਮਰ, ਕਿਉਂਕਿ ਉਦੋਂ ਵੱਡਾ ਹੋਰ ਸ਼ਰਨ ਪਾਲਕ ਨਹੀਂ।